कहां पयो जो दो लोचन मूंद के बैठ रहे हो बक ध्यान लगायो नात फिरो लिए सात समुंदर ना लोक गयो पर लोका गवायो बास कियो बखियान सो बैठ के ऐसे ही ऐसे सो बैस बतायो साच कहूं सुन ले हो सबे जिना प्रेम कियो तिन ही प्रभ पायो जिन प्रेम कियो तिन ही प्रभ पायो
तत्ती तवी ते बैठ के किसे पौरे करनी सवरदी दसी है जंग तैनू तत्ती तवी ते बैठ के किसे पौरे करनी सवरदी दसी है जंग तैनू आशिक किसे ने चांदनी चौंक अंदर मर के जून दा दसिया ढंग तैनू मस्ती लथी ना तेरी मस्तानिया वे मस्ती लथी ना तेरी मस्तानिया वे दिता समें ने सूली ते टंग तैनू जो जो सड़े तू भठिया विच पै पै हो त्यों तू चढ़े परवानिया रंग तैनू त्यों तू चढ़े परवानिया रंग तैनू
पंजवें गुर अर्जन सोडी जी मुकती दे जानो मोडी जी मैं चरने आ गया थोड़ी जी तुसी बख्शो मान मरीदानू लो उते चौंकड़ा ला के जी तुसी देता जन्म शहीदानू
ओ जदों हद जुल्म दी मुक्की सी रत विचों जिस्म दे सुक्की सी अनखरई ना किसे विच उक्की सी रंग करदा बहुत नरादर नू सिर दे के धर्म नू रखिया है साड़ी बंदना तेक बहादर नू
पंजवें गुर अर्जन सोटी जी मुकती दे जानो मोडी जी मैं चरने आ गया थोड़ी जी तुसी बख्शो मान मरीदानू लो उते चौंकड़ा ला के जी तुसी देता जन्म शहीदानू
ओ जदों हद जुल्म दी मुक्की सी रत विचों जिस्म दे सुक्की सी अनखरी ना किसे विच उक्की सी रंग करदा बहुत नरादर नू सिर दे के धर्म नू रखिया है साड़ी बंदना तेक बहादर नू
ओ बाणी दा जाज बनाया सी पढ़दा सुनदा गया तराया सी सचखंड दे विच पजाया सी कट दिंदे पास रसीदा नू लो उते चौंकड़ा ला के जी तुसी देता जन्म शहीदा नू
ओ कश्मीरों पंडित आए सी ओ कश्मीरों पंडित आए सी रो रो के वास्ते पाए सी दे आदर गाना लाए सी लै दाग हिंद दी चादर नू सिर दे के धर्म नू रखिया है साड़ी बंदना तेक बहादुर नू
ओ तुसी करक मियारा जाके ते तुसी करक मियारा जाके ते सी पक्का भोजन पागे ते आवा पक्कियां पाव कागे ते कर दिंदे तेज खरीदा नू लो उते चौंकड़ा लागे जी तुसी देता जन्म शहीदा नू
ओ जद बेड़ा रुड़िया जांदा सी ओ तद मक्खन शात आंदा सी ओ जद बेड़ा रुड़िया जांदा सी तद मक्खन शात आंदा सी 500 मोर दी भेड चढ़ांदा सी लै बन्ने आन सतागर नू सिर दे के धर्म नू रखिया है ਸਾਡੀ ਬੰਦਨਾ ਤੇਗ ਬਹਾਦਰ ਨੂੰ
ਓ ਹਰਿਮੰਦਰ ਸਾਹਿਬ ਬਣਾ ਕੇ ਤੇ ਹੋ ਹਰਿਮੰਦਰ ਸਾਹਿਬ ਬਣਾ ਕੇ ਤੇ ਜਲ ਵਿੱਚ ਸਰੋਵਰ ਪਾ ਕੇ ਤੇ ਰੋਗੀ ਰਾਜੀ ਹੁੰਦੇ ਨਾਗੇ ਤੇ ਰੱਖ ਲੈਣ ਜੋਣ ਦੀਆਂ ਉਮੀਦਾਂ ਨੂੰ ਲੋ ਉੱਤੇ ਚੌਂਕੜਾ ਲਾ ਕੇ ਜੀ ਤੁਸੀਂ ਦੇ ਤਾ ਜਨਮ ਸ਼ਹੀਦਾਂ ਨੂੰ
ਓ ਤੁਸਾਂ ਦੇਸ਼ ਧਰਮ ਦੀ ਖਾਤਰ ਜੀ ਪਰਿਵਾਰ ਨੂੰ ਕੀਤਾ ਯਾਤਰ ਜੀ ਓ ਤੁਸਾਂ ਦੇਸ਼ ਧਰਮ ਦੀ ਖਾਤਰ ਜੀ ਪਰਿਵਾਰ ਨੂੰ ਕੀਤਾ ਯਾਤਰ ਜੀ ਹੈ ਅਜਬ ਨਮੂਨੇ ਮਾਤਰ ਜੀ ਤੁਸਾਂ ਮੰਨਿਆ ਕੁਦਰਤ ਕਾਦਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਹੈ ਸਾਡੀ ਬੰਦਨਾ ਤੇਗ ਬਹਾਦਰ ਨੂੰ
ਉਹ ਜੇ ਕੜਛੇ ਰੇਤ ਦੇ ਪੈਂਦੇ ਨਾ ਹੱਸ ਹੱਸ ਕੇ ਦੁਖੜੇ ਸਹਿੰਦੇ ਨਾ ਸ਼ਹੀਦ ਕਦੇ ਵੀ ਜਿੰਦਾ ਰਹਿੰਦੇ ਨਾ ਕਰਦੇ ਆਪ ਤਗੀਦਾਂ ਨੂੰ ਲੋ ਉੱਤੇ ਚੌਂਕੜਾ ਲਾ ਕੇ ਜੀ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ
ਹੋ ਜੇ ਦਿੱਲੀ ਸੀਸ ਕਟਵਾਉਂਦੇ ਨਾ ਹੋ ਜੇ ਦਿੱਲੀ ਸੀਸ ਕਟਵਾਉਂਦੇ ਨਾ ਹਿੰਦੂ ਇੱਕ ਨਜ਼ਰ ਵੀ ਆਉਂਦੇ ਨਾ ਪੰਡਿਤ ਮੋਹਨ ਸਿੰਘ ਜੇ ਗਾਉਂਦੇ ਨਾ ਰੱਖਦੇ ਬਿਰਤੀ ਕਾਗਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਹੈ ਸਾਡੀ ਬੰਦਨਾ ਤੇਗ ਬਹਾਦਰ ਨੂੰ
ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਪ੍ਰੇਮ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ ਭਾਗਾਂ ਵਾਲਿਓ ਫਤਿਹ ਦੇ ਸਿਮਰਨ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਨੂੰ ਸੀਸ ਚੁਕਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ ਦੇ ਕੁਝ ਪੰਨੇ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ ਅਸੀਂ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ, ਉਪਰਾਲਾ ਕਰ ਰਹੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮਤਿ ਦੇ ਪ੍ਰਚਾਰ ਵਾਸਤੇ ਦਿਨ ਰਾਤ ਯਤਨ ਕਰ ਰਹੇ ਨੇ ਔਰ ਬਹੁਤ ਸਾਰੇ ਉਸ ਵੇਲੇ ਗੁਰੂ ਸਾਹਿਬ ਦੇ ਵਿਰੋਧੀ ਉਹਨਾਂ ਦੀ ਸ਼ਾਨ ਦੇ ਖਿਲਾਫ ਉਹਨਾਂ ਦੀ ਇਸ ਵੱਧ ਰਹੀ ਵਡਿਆਈ ਨੂੰ ਵੇਖ ਕੇ ਅਤੇ ਦਿਲ ਵਿੱਚ ਈਰਖਾ ਕਰ ਰਹੇ ਸਨ। ਕਿਸੇ ਪਾਸੇ ਪਿਰਥੀ ਚੰਦ ਹੈ, ਕਿਸੇ ਪਾਸੇ ਚੰਦੂ ਦੀਵਾਨ ਹੈ, ਕਿਤੇ ਹੋਰ ਵਕਤ ਦੇ ਹਾਕਮ ਨੇ ਔਰ ਉਹਨਾਂ ਦੇ ਵਿੱਚ ਕੁਝ ਹਾਕਮ ਐਸੇ ਨੇ ਜਿਹੜੇ ਆਪਣੇ ਆਪ ਨੂੰ ਇਸਲਾਮ ਦੇ ਰੱਖਿਅਕ ਸਮਝਦੇ ਸਨ, ਜਿਨ੍ਹਾਂ ਦੇ ਵਿੱਚ ਇੱਕ ਸ਼ੇਖ ਅਹਿਮਦ ਸਰਹੰਦੀ ਦਾ ਜ਼ਿਕਰ ਆਇਆ। ਇਹ ਸ਼ੇਖ ਅਹਿਮਦ ਸਰਹੰਦੀ ਆਪਣੀ ਅਤੇ ਇਹਦੀ ਜਹਾਂਗੀਰ ਬਾਦਸ਼ਾਹ ਤੱਕ ਕੋਈ ਵੀ ਪਹੁੰਚ ਨਹੀਂ ਸੀ, ਪਰ ਇਹ ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਂ ਦੇ ਰਾਹੀਂ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ਼ ਕੋਈ ਨਾ ਕੋਈ ਵਿਧ ਬਣਾ ਕੇ ਅਤੇ ਚਿੱਠੀਆਂ ਲਿਖਦਾ ਰਹਿੰਦਾ ਸੀ ਕਿ ਇਹ ਕੂੜ ਦੀ ਦੁਕਾਨ ਕਾਫਰਾਂ ਦੀ ਜਿਹੜੀ ਇਹਨੂੰ ਬੰਦ ਕਰਨਾ ਚਾਹੀਦਾ, ਇਹੋ ਜਿਹੇ ਭੈੜੇ ਸ਼ਬਦ ਵਰਤਦਾ ਸੀ ਗੁਰੂ ਘਰ ਦੇ ਖਿਲਾਫ਼। ਆ ਉੱਧਰ ਜਹਾਂਗੀਰ ਬਾਦਸ਼ਾਹ ਉਹ ਵੀ ਇਸ ਗੱਲ ਦੀ ਚਿੰਤਾ ਵਿੱਚ ਸੀ, ਉਹ ਆਪਣੀ ਲਿਖਤ ਤੁਜਕ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਗੋਇੰਦਵਾਲ ਸਾਹਿਬ ਦੇ ਕਿਨਾਰੇ ਜਿਹੜੀ ਝੂਠ ਦੀ ਦੁਕਾਨ ਚੱਲ ਰਹੀ ਸੀ ਮੈਂ ਇਸ ਨੂੰ ਬੰਦ ਕਰਨ ਵਾਸਤੇ ਬੜੇ ਲੰਮੇ ਸਮੇਂ ਤੋਂ ਸੋਚ ਰਿਹਾ ਸਾਂ ਔਰ ਸੋਚਦਿਆਂ ਸੋਚਦਿਆਂ ਉਹਨੂੰ ਕਿਸੇ ਬਹਾਨੇ ਦੀ ਤਲਾਸ਼ ਸੀ, ਉਹ ਬਹਾਨਾ ਮਿਲ ਗਿਆ ਉਸ ਨੂੰ ਖੁਸਰੋ ਦੀ ਬਗਾਵਤ ਦਾ ਬਹਾਨਾ। ਖੁਸਰੋ ਬਾਗੀ ਹੋਇਆ, ਰਾਜ ਸੱਤਾ ਵਿੱਚ ਆਉਣ ਤੋਂ ਬਾਅਦ ਜਹਾਂਗੀਰ ਜਸ਼ਨਾਂ ਦੇ ਵਿੱਚ ਰੁੱਝਿਆ ਹੋਇਆ ਹੈ, ਬੜੇ ਰੰਗ ਮੇਲੇ ਕੀਤੇ ਜਾ ਰਹੇ ਨੇ। ਉਸ ਵੇਲੇ ਕਿਸੇ ਨੇ ਉਹਦੇ ਕੰਨ ਵਿੱਚ ਆ ਕੇ ਖਬਰ ਦੱਸੀ, ਬਾਦਸ਼ਾਹ ਸਲਾਮਤ ਤੁਸੀਂ ਤੇ ਖੁਸ਼ੀਆਂ ਕਰ ਰਹੇ ਹੋ ਰਾਜ ਭਾਗ ਨੂੰ ਪ੍ਰਾਪਤ ਕਰਕੇ, ਪਰ ਖੁਸਰੋ ਬਾਗੀ ਹੋ ਗਿਆ ਹੈ, ਉਹ ਤੁਹਾਡੇ ਰਾਜ ਦਾ ਤਖਤਾ ਉਲਟਾਉਣ ਵਾਸਤੇ ਸਕੀਮਾਂ ਲਾ ਰਿਹਾ। ਉਸੇ ਵੇਲੇ ਬਾਦਸ਼ਾਹ ਦੀ ਖਾਨਿਓ ਗਈ, ਉਸਨੇ ਸਖ਼ਤ ਆਰਡਰ ਕਰਕੇ ਕੁਝ ਹਾਕਮਾਂ ਦੀਆਂ ਡਿਊਟੀਆਂ ਲਾ ਕੇ ਜਿਹੜੇ ਸਖ਼ਤ ਸੁਭਾਅ ਦੇ ਸਨ ਬਾਗੀ ਹੋਏ ਖੁਸਰੋ ਦੀ ਬਗਾਵਤ ਨੂੰ ਦਬਾਉਣ ਵਾਸਤੇ ਯਤਨ ਕਰ ਦਿੱਤੇ। ਖੁਸਰੋ ਨੱਸ ਕੇ ਪੰਜਾਬ ਵੱਲ ਨੂੰ ਆ ਰਿਹਾ, ਗੋਇੰਦਵਾਲ ਸਾਹਿਬ ਦੇ ਪਤਨ ਤੋਂ ਇਸਨੇ ਸਤਲੁਜ ਦਰਿਆ ਨੂੰ ਪਾਰ ਕੀਤਾ ਅਤੇ ਤਰਨ ਤਾਰਨ ਸਾਹਿਬ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ, ਨਾਲੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛੱਕ ਕੇ ਅੱਗੇ ਜੈਪਾਲ ਚਬਾਲ ਵੱਲ ਨੂੰ ਚਲਾ ਗਿਆ। ਆ ਉੱਧਰ ਜਹਾਂਗੀਰ ਬਾਦਸ਼ਾਹ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰੋਗਰਾਮ ਬਣਾਈ ਬੈਠਾ ਸੀ कि मैं किसी ना किसी तरीके दे नाल कोई बहाना मिल जाए तो मैं जिहड़ा सिखी का प्रचार हो रहा है मैं किसी ना किसी तरीके दे नाल इस नूं बंद करना है। आओ अपने जिहड़े इहदे निकटवर्ती वजीर सन जिहड़े अहलकार सन उन्हां दे नाल जिवें सलाहां कर रहा है उस वक्त की तस्वीर नूं कवि की कलम ने लिखिया है। मेरे नाल दे साथी बयाने नाल अखरां च इउं करन
किसे चुगल ने चुगली लाई जहांगीर दे कोले जा मथे तूड़ी पाके राजा होया अग्गा बबोले जा
ओ सगत असा हुण कदम चुकने ऐसा हुक्मा चला देना हो रहा जो प्रचार सखी दा सारे बंदा करा देना
किसे चुगल ने चुगली लाई जहांगीर दे कोले जा मथे तूड़ी पाके राजा होया अग्गा बबोले जा
ओ सगत असा हुण कदम चुकने ऐसा हुक्मा चला देना हो रहा जो प्रचार सखी दा सारे बंदा करा देना
ओ बह गया विच पंजाब दे अपना पक्का आसना ला के दे जुड़दी जावे खड़कत सारी दूरों दूरों आके ते
ओ ऐसी जुगत बना के ते मैं सब नू ये समझा देना हो रहा जो प्रचार सखी दा सारे बंदा करा देना
ओ नानक दी गद्दी ते बैठा नानक दी गद्दी ते बैठा पंजवा गुरु कहंदा ए दुनिया अपने नाल जोड़ रहा सच्चा गुरु सदांदा ए
ओ उच्चा दिसे म्यार सिखी दा इस नूं राए पा देना हो रहा जो प्रचार सिखी दा सारे बंद करा देना
खुली जो दुकान झूठ दी थोड़ा चिर ही चलेगी सारे साडा जोर पै गया पेश ना जानी कले दी
ओ की कर सकदा साडे अगे इस नूं सबक सुखा देना हो रहा जो प्रचार सिखी दा सारे बंद करा देना
ओ लिखिया जो ग्रंथ इना ने लिखिया जो ग्रंथ इना ने उस दी सोभा कर देने ममंद साहब दी सिखिया भुल गए झूठियां कलमा पढ़दे ने
ओ भुल गए जो अल्लाह दा रस्ता ओ भुल गए जो अल्लाह दा रस्ता इना नू दर्शा देना हो रहा जो प्रचार सिखी दा सारे बंद करा देना
ओ जो सलामना तका कर दे देश विच नहीं रह सकदे जो भी साडा हुक्म अदूलना चैन नाल नहीं बह सकदे
ओ ना साडे ते हाथ उठावने ऐसा बैन लगा देना हो रहा जो प्रचार सखी दा सारे बंद करा देना
ओ जो अल्लाह दा हुक्म असानू ऐसी रीता चलाउणी है बह गए बन जो झूठे आगू इन्ना नू नाथा पाउणी है
ओ जो सिख साडी ईन ना मननी ओ जो सिख साडी ईन ना मनने फड़ के सगत सजा देना हो रहा जो प्रचार सिखी दा सारे बंद करा देना
ओ करके कठी मीटिंग उसने हो करके कठी कठी मीटिंग उसने गल समझाती सारी ए तरन तरन दा अर्शी कहिंदा करली साहब तैयारी
ओ कलवंती अतेर नजीत सिंह ने अगला हाल सुना देना हो रहा जो प्रचार सखी दा सारे बंद करा देना।
अपने मंत्री मंडल दे नाल इस तरह जहांगीर बादशाह सलाह कर रहे। खुसरो की बगावत उहदे वास्ते एक बड़ा वड्डा बहाना सी। उधर जिहड़े गुरु घर दे विरोधी सन, जिहड़े किसे लंबे समय तो किसी बहाने की तलाश विच सन, ते गुरु घर दे विरोधियों नूं एक बड़ा वड्डा बहाना मिल गया। ज्ञानी सोहण सिंह जी सीतल लिखते ने, वो कहिंदे फिर गुरु घर दे सारे विरोधी जिहड़े सन कट्ठे हो गए बादशाह जहांगीर दे कोल पंचम पातशाह गुरु अर्जन देव जी महाराज के खिलाफ शिकायत करने वास्ते। गुरु घर के विरोधियों ने रल के बादशाह ताई आख सुनाया, बागी खुसरो नूं अर्जन देव ने दिता खर्च तिलक मथे लाया, दिती उस नूं असीस बादशाही दी, बड़ा आप दे विरुद्ध भड़काया, अगे इच्छा जिवें सरकार दी असीं अपना फर्ज भगताया। बादशाह कन्नां दे कच्चे हुंदे ने, उह ते अगे किसी बहाने की तलाश विच सी। वह लिखता है अपनी लिखत तुझक जहांगीरी विच कि मैं कोई बहाना लभ रहा सा, ते खुसरो दी बगावत एक बड़ा वड्डा मैनूं बहाना मिल गया। पंचम पातशाह नूं शहीद करन वास्ते, इस सिखी दी वध रही ताकत नूं खत्म करन वास्ते, सिक्की दे प्रचार नूं रोकण वास्ते एक बड़ा वड्डा बहाना सी। हुण बादशाह जहांगीर वह पंचम पातशाह गुरु अर्जन देव जी महाराज की गिरफ्तारी वास्ते प्रोग्राम बनाउण लगा। खुसरो दे पिछे पिछे ये आ रहा सी, लाहौर नूं लाहौर पहुँच गया। परमवाल दे नेड़े मुर्तजा खां दे नाल लड़ाई हुई। बादशाह अकबर वेले भी गुरु अर्जन देव जी महाराज के खिलाफ शिकायतां होईयां सन, पर उदों वजीर खान वर्गे जिहड़े सियाने अहलकार सन, उन्होंने बादशाह नूं समझा के सीधे रस्ते पाउण दा यतन कीता सी। इस करके गुरु साहिब दे खिलाफ उदों कोई बहुती बणत जिहड़ी सी उह चंगे तरीके नाल सिरे ना चढ़ी। जिस वेले गुरु ग्रंथ साहिब जी के खिलाफ भी कई तरह के भुलेखे पाए गए सन, तो अकबर बादशाह ने एक बारी आप सुनेहा घल के कि जिहड़ा तुसीं धार्मिक ग्रंथ लिखिया है मेरा दर्शन करने जी करता है, बटाले मंगवाया। कुछ गुरसिखा की रहनुमाई के हेठ पातशाह ने इस पावन पवित्र सरूप नूं भेज दिता है बटाले की धरती। और बादशाह अकबर के इशारे के नाल जदों उन्हें आख्या कि मैनू इहदे विच्चों जो रचना लिखी है सतगुरां ने कुछ पढ़ के सुनाओ, ते जदों हुक्मनामा लिया ते शब्द आया अवल अल्लाह नूर उपाया कुदरत के सब बंदे, एक नूर ते सब जग उपजिया कौन भले को बंदे। इस तरह दो तीन थावां तो जदों अकबर बादशाह ने पवित्र शब्द सुने ते उहदे दिल की तसली हो गई। उन्हें 500 अशरफी रख के मत्था टेकिया और जिहड़े गुरसिख गए सन उन्हां नूं भी सन्मान दिता, सरोपे दिते। अकबर बादशाह बड़ा खुल ख्याली सी। हुण मुर्तजा खां दे हथ विच वाग डोर आई है, ते मुर्तजा खां जिहड़ा ए वजीर खां दा भी विरोधी सी, और मुर्तजा खां बड़ा हंकारी सी। उधर जहांगीर जिहड़ा है ये भी गुरु घर दे बड़ा वड्डा खिलाफ सी। इस करके जहांगीर बादशाह पिछे पिछे खुसरो दे आ रहा सी लाहौर पहुँच गए। खुसरो पकड़िया गया, उसनों सजावां दित्तियां गईं। अचानक ही जहांगीर बादशाह ने पंचम पातशाह गुरु अर्जन देव जी महाराज के खिलाफ कुछ दिनों तो बाद वरंट जारी कर दिए, और जिहड़े वरंट ने वो दिते भी मुर्तजा खां दे हत्थ जिहड़ा शेख फरीद बुखारी है, जिन्हों शेख अहमद सरहंदी चिट्ठियां पा पा के गुरु अर्जन देव जी महाराज के खिलाफ भड़काउंदा रहिंदा सी। पंजाब का गवर्नर बनया होया, इस करके ताकत उहदे हत्थ विच भी है। ये शेख अहमद सरहंदी इस्लाम का रखक कह के अपने आप का बड़ा प्रचार कर रहा सी, ते ये कहिंदा सी कि मैं इस्लाम का बड़ा वड्डा वफादार है, इस करके पूरा जोर ला रहा सी। हुण पंचम पातशाह महाराज के खिलाफ जदों वरंट जारी होए, उधर सतगुरु सच्चे पातशाह महाराज श्री अमृतसर साहब की धरती ते ने इन्हां ने सिख संगतां बैठिया हुई ने, उस वेले सिख संगतां दे विच अपने दिल के ख्याल जिवें जाहर किते ये मलेशिया का राज जिहड़ा है इहदियां जड़ां पुट्टण वास्ते हुण सानूं अपना सीस जिहड़ा है ये लाना पैना है, असी लाहौर जाके हुण अपना बलिदान देंगे, तो यह गंदा राज जिहड़ा है इहदियां जड़ां पुट्टियां जा सकदियां। पंचम पातशाह गुरु अर्जन देव जी महाराज किवें सिख संगतां नूं संबोधन करके कह रहे ने, उस वक्त की तस्वीर नूं पेश इउं कीता जा रहा।
ਕੀਤੀ ਆ ਸਿੱਖਾਂ ਨੇ ਮੂਹਰੇ ਆਰੀ ਜੋਈ ਦੀ ਹੋ ਕਿਤੇ ਨਿਸ਼ੰਗਤਾ ਕਾਤੋਂ ਲਾਵਾ ਪੋਰ ਨੂੰ ਤਿਆਰੀ ਹੋਈ ਜੀ ਗੁਰਾਂ ਨੂੰ ਕਹਿਣ ਸੰਗਤਾਂ
ਕਹਿੰਦੇ ਸੋਡੀ ਪਾਤਸ਼ਾਹ ਅਸਾਂ ਨੀ ਹਟਣਾ ਬੋਲਣਾ ਨਿਖਾਰ ਕੇ ਰਾਜ ਹੈ ਮਲੇਸ਼ਾ ਦਾ ਜੜਾ ਤੋਂ ਪੱਟਣਾ ਲਾਹੌਰ ਸੀ ਸਵਾਰ ਕੇ
ਉਹ ਕੀਤੀ ਆਸ ਖਾਣੇ ਮੂਹਰੇ ਆਰੀ ਜੋਈ ਜੀ ਹੋ ਕੇ ਤੈਨ ਸੰਗਤਾਂ ਕਾਤੋਂ ਲਾਵਾ ਪੋਰ ਨੂੰ ਤਿਆਰੀ ਹੋਈ ਜੀ ਗੁਰਾਂ ਨੂੰ ਕਹਿਣ ਸੰਗਤਾਂ
ਉਹ ਕਹਿੰਦੇ ਸੋਡੀ ਪਾਤਸ਼ਾਹ ਅਸਾਂ ਨੀ ਹਟਣਾ ਬੋਲੇ ਨਾਲ ਖਾਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪੱਟਣਾ ਲਾਹੌਰ ਸੀਸ ਮਾਰ ਕੇ
ਉਹ ਉੱਚੀ ਹਸਤੀ ਦੇ ਸੀਸ ਹੋਰ ਲਾਉਣੇ ਆ ਕੁਰਬਾਨੀ ਸਾਡੀ ਨੇ ਅੱਠਵੇਂ ਤੇ ਨੌਵੇਂ ਗੁਰੂ ਵੀ ਖਪਾਉਣੇ ਐ ਜ਼ੁਲਮੀ ਤੇਗ ਡਾਡੀ ਨੇ
ਉਹ ਚੌਹਾਂ ਸਾਹਿਬਜ਼ਾਦਿਆਂ ਦਾ ਸੀਸ ਕੱਟਣਾ ਨਾਲ ਤਲਵਾਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪੱਟਣਾ ਲਾਹੌਰ ਸੀਸ ਮਾਰ ਕੇ
ਓ ਚੰਦੂ ਪਾਪੀ ਅਸਾਂ ਨੀ ਸਤਾਊ ਜਿੰਦ ਜੀ ਅਸਾਂ ਨੂੰ ਟੈਗ ਹੈ ਆਪੇ ਲੈ ਲੂ ਬਾਦਲ ਹਰੀ ਗੋਬਿੰਦ ਜੀ ਸਾਡਾ ਪੁੱਤ ਲੈ ਗਏ
ਉਹ ਤੁਸਾਂ ਇਸੇ ਬੋਲ ਤੋਂ ਨੀ ਮੁੱਖ ਵੱਟਣਾ ਭੱਜਣਾ ਨੀ ਹਾਰ ਕੇ ਉਹ ਭੱਜਣਾ ਨੀ ਹਾਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪੱਟਣਾ ਲਾਹੌਰ ਸੀ ਸਵਾਰ ਕੇ
ਸਾਹਿਬਜ਼ਾਦਾ ਤਾਂਗ ਪਾ ਦੂਗਾ ਜਹਾਨ ਚ ਸਾਹਿਬਜ਼ਾਦਾ ਤਾਂਗ ਪਾ ਦੂਗਾ ਜਹਾਨ ਚ ਮੁਗਲਾਂ ਨੂੰ ਰੋੜ ਦੂ ਗੱਜੂਗਾ ਮਰਦ ਬਾਣ ਕੇ ਮੈਦਾਨ ਚ ਸ਼ਾਂਤ ਮਈ ਨੂੰ ਤੋੜ ਦਊ
ਉਹ ਤੁਸਾਂ ਇਸ ਬੋਲ ਤੋਂ ਨੀ ਮੁੱਖ ਵੱਟਣਾ ਭੱਜਣਾ ਨੀ ਹਾਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪੱਟਣਾ ਲਾਹੌਰ ਸੀ ਸਵਾਰ ਕੇ
ਉਹ ਪੰਜ ਪੈਸੇ ਤੇ ਨਾਰੇ ਲਸੀ ਮੰਗਾ ਲਿਆ ਨਾਲ ਗਾਇਆ ਬਿੰਦ ਨੂੰ ਰੱਖ ਕੇ ਤੇ ਅੱਗੇ ਸੀਸ ਨੂੰ ਚਕਾ ਲਿਆ ਜੀ ਹਰੀ ਗੋਬਿੰਦ ਨੂੰ
ਉਹ ਸਿੱਖੋ ਤੁਸੀਂ ਆਪ ਵਿੱਚ ਦੀ ਨੀ ਫੱਟਣਾ ਰਹਿਣਾ ਨਾਲ ਪਿਆਰ ਕੇ ਉਹ ਰਹਿਣਾ ਨਾਲ ਪਿਆਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪੱਟਣਾ ਲਾਹੌਰ ਸੀ ਸਵਾਰ ਕੇ
ਬਾਬੇ ਬੁੱਢੇ ਮੱਥੇ ਤੇ ਲਗਾਇਆ ਸ਼ਤਾਬ ਜੀ ਤਿਲਕ ਨਾਲ ਚੋਬ ਕੇ ਨਾਲੇ ਦਿੱਤਾ ਸੱਤ ਗੁਰਾਂ ਦਾ ਖਿਤਾਬ ਜੀ ਗੋਰ ਗੱਦੀ ਸੌਂਪ ਕੇ
ਓ ਮੀਰੀ ਪੀਰੀ ਦੀਆਂ ਤੇਗਾਂ ਦੋਵਾਂ ਡਟਣਾ ਈ ਓ ਮੀਰੀ ਪੀਰੀ ਦੀਆਂ ਤੇਗਾਂ ਦੋਵਾਂ ਡਟਣਾ ਪਾਲੀਆਂ ਸ਼ਿੰਗਾਰ ਕੇ ਪਾਲੀਆਂ ਸ਼ਿੰਗਾਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪੱਟਣਾ ਲਾਹੌਰ ਸੀ ਸਵਾਰ ਕੇ
ਸਾਧ ਲੈ ਤੁਰ ਪੈ ਗੁਰੂ ਜੀ ਪੰਜ ਸਿੱਖ ਸਾਧ ਲੈ ਅੰਮ੍ਰਿਤ ਵੇਲਾ ਸੀ ਹੋਵਾਂਦੀ ਸੰਗਤ ਵੇਖ ਕੇ ਉਦਾਸ ਲੈ ਆਖਰ ਦਾ ਮੇਲਾ ਸੀ
ਕਰਤਾਰ ਸਿੰਘ ਜੁਗ ਪਾਪਾਂ ਦਾ ਪਲਟਣਾ ਲਹੂ ਦੀ ਬੂੰਦ ਡਾਰ ਕੇ ਲਹੂ ਦੀ ਬੂੰਦ ਡਾਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪੱਟਣਾ ਲਾਹੌਰ ਸੀ ਸਵਾਰ ਕੇ
ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਕਈ ਵਾਰੀ ਕਈ ਯੋਧੇ ਆਉਂਦੇ ਸਨ ਸ਼ਸਤਰ ਪਾਉਣ ਦੀ ਗੱਲ ਕਰਦੇ ਸਨ ਅਤੇ ਪਾਤਸ਼ਾਹ ਕਹਿੰਦੇ ਸਨ ਮੌਜ ਵਿੱਚ ਆ ਕੇ ਕੋਈ ਗੱਲ ਨਹੀਂ ਸਮਾਂ ਆਉਣ 'ਤੇ ਸ਼ਸਤਰ ਪਹਿਣ ਲਵਾਂਗੇ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਉਚੇਚੇ ਤੌਰ 'ਤੇ ਹੁਕਮ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਆਖਿਆ ਕਿ ਸਮੇਂ ਦੇ ਹਾਲਾਤ ਬੜੇ ਖਰਾਬ ਨੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਹੁਣ ਕੁਰਬਾਨੀ ਦੇਣ ਵਾਸਤੇ ਚੱਲੇ ਹਾਂ ਜੇ ਸ਼ਾਂਤਮਈ ਢੰਗ ਦੇ ਨਾਲ ਇਹ ਦਿੱਤੀ ਕੁਰਬਾਨੀ ਦਾ ਪੱਥਰ ਵਰਗੇ ਦਿਲ ਨੇ ਜਿਹੜੇ ਜੇ ਉਹਨਾਂ ਦੇ ਉੱਤੇ ਕੋਈ ਅਸਰ ਨਾ ਹੋਇਆ ਜੇ ਉਹਨਾਂ ਦੀ ਜ਼ਮੀਰ ਦੇ ਵਿੱਚ ਕੋਈ ਫਰਕ ਨਾ ਪਿਆ ਤਾਂ ਅੱਗੇ ਵਾਸਤੇ ਇਸ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ ਕੁਰਬਾਨੀਆਂ ਦੇਣੀਆਂ ਜਿਹੜੀਆਂ ਉਹ ਬੇਅਰਥ ਹੋਣਗੀਆਂ ਜਿਵੇਂ ਕਿਸੇ ਖਤਰਨਾਕ ਜੰਗਲੀ ਪਸ਼ੂ ਦੇ ਸਿੰਗਾਂ ਵਾਲੇ ਪਸ਼ੂ ਦੇ ਅੱਗੇ ਲੰਮੇ ਪੈ ਕੇ ਉਹਦੇ ਤੋਂ ਜਾਨ ਬਚਾਉਣ ਦੀ ਆਸ ਕੀਤੀ ਜਾ ਸਕਦੀ ਕਹਿੰਦੇ ਇਸ ਤਰ੍ਹਾਂ ਬੇਅਰਥ ਹੋਣਗੀਆਂ ਸ਼ਸਤਰ ਪਹਿਨਣੇ ਹੋਣਗੇ ਔਰ ਤਿਆਰੀਆਂ ਕਰਨੀਆਂ ਅਤੇ ਓਨੀ ਦੇਰ ਤੱਕ ਜੂਝਦੇ ਰਹਿਣਾ ਜਿੰਨੀ ਦੇਰ ਤੱਕ ਜ਼ੁਲਮ ਰਾਜ ਦੀਆਂ ਜੜ੍ਹਾਂ ਨਾ ਪੁੱਟੀਆਂ ਜਾਣ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਆਹ ਜਦੋਂ ਤੁਰੇ ਨੇ ਮੇਰੇ ਪਾਤਸ਼ਾਹ ਭਾਈ ਪੈੜਾ ਜੀ ਭਾਈ ਮੋਖਾ ਜੀ ਭਾਈ ਲੰਗਾਹ ਜੀ ਉਹਨਾਂ ਸਮਿਆਂ ਦੇ ਵਿੱਚ ਆਪਣੇ ਇਲਾਕੇ ਦਾ ਚੌਧਰੀ ਸੀ ਭਾਈ ਲੰਗਾਹ ਚੌਧਰ ਨੂੰ ਵੀ ਖਤਰਾ ਸੀ ਜਾਨ ਨੂੰ ਵੀ ਖਤਰਾ ਸੀ ਪਰ ਗੁਰਸਿੱਖ ਚਰਨਾਂ ਦੇ ਇਹੋ ਜਿਹੇ ਭੋਲੇ ਬਣੇ ਹੋਏ ਸਨ ਉਹ ਪਰਵਾਹ ਹੀ ਨਹੀਂ ਸਨ ਕਰਦੇ ਨਾਲ ਚੱਲ ਪਏ ਭਾਈ ਲੰਗਾਹ ਜੀ ਇੱਕ ਵਾਰੀ ਤਰਨ ਤਾਰਨ ਸਾਹਿਬ ਦਰਸ਼ਨ ਕਰਕੇ ਆਏ ਝਬਾਲ ਤੋਂ ਚੱਲ ਕੇ ਔਰ ਜਦੋਂ ਤਰਨ ਤਾਰਨ ਸਾਹਿਬ ਆਏ ਪਤਾ ਲੱਗਾ ਕਿ ਸਤਿਗੁਰੂ ਜੀ ਅੰਮ੍ਰਿਤਸਰ ਗਏ ਨੇ ਫਿਰ ਤੁਰ ਕੇ ਉੱਥੇ ਚਲੇ ਗਏ ਉੱਥੋਂ ਪਤਾ ਲੱਗਾ ਪਾਤਸ਼ਾਹ ਫਿਰ ਤਰਨ ਤਾਰਨ ਗਏ ਨੇ ਫਿਰ ਇੱਥੇ ਆ ਗਏ। ਇੰਨਾ ਲੰਮਾ ਸਫ਼ਰ ਜਦੋਂ ਕੀਤਾ, ਜਦੋਂ ਪੰਚਮ ਪਾਤਸ਼ਾਹ ਮਿਲੇ ਆਖਿਆ ਤਨ ਹੈ ਭਾਈ ਲੰਗਾ ਤੂੰ ਅਤੇ ਤਨ ਹੈ ਤੇਰੀ ਸਿੱਖੀ, ਮਾਝੇ ਦੇ ਵਿੱਚ ਤੂੰ ਸਿੱਖੀ ਦਾ ਥੰਮ ਹੈ। ਇਹੋ ਜਿਹੇ ਸਿੱਖ ਸਤਿਗੁਰਾਂ ਦੇ ਨਾਲ ਤਿਆਰ ਹੋ ਗਏ। ਭਾਈ ਜੇਠਾ ਜੀ ਤੁਰ ਪਏ ਨੇ ਔਰ ਬਾਬਾ ਬਿਧੀ ਚੰਦ ਸਾਹਿਬ ਜੀ ਤੁਰ ਪਏ ਨੇ, ਤੁਰੇ ਜਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਰਸਤੇ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦਾ ਭਵਰਾ ਭਾਈ ਬੁੱਧੂ ਉਸਨੇ ਆਵੇ ਚੜ੍ਹਾਏ ਹੋਏ ਨੇ ਪੱਕੀਆਂ ਇੱਟਾਂ ਵਾਸਤੇ, ਔਰ ਇਹਦੇ ਦਿਲ ਦੇ ਵਿੱਚ ਤਮੰਨਾ ਪੈਦਾ ਹੋਈ ਕਿ ਗੁਰੂ ਕੇ ਸਿੱਖ ਇੱਧਰ ਸੰਗਤਾਂ ਆ ਰਹੀਆਂ ਨੇ, ਗੁਰੂ ਸਾਹਿਬ ਆ ਰਹੇ ਨੇ, ਕਿਉਂ ਨਾ ਹੋਵੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਮੈਂ ਅਰਦਾਸ ਕਰਾਵਾਂ ਕਿ ਮੇਰਾ ਕਾਰਜ ਜਿਹੜਾ ਉਹ ਰਾਸ ਹੋ ਜਾਵੇ, ਮੇਰਾ ਆਵਾ ਜਿਹੜਾ ਵਧੀਆ ਨਿਕਲੇ। ਆਹ ਹੁਣ ਬੁੱਧੂ ਨੇ ਗੁਰੂ ਕੇ ਲੰਗਰ ਤਿਆਰ ਕੀਤੇ, ਪੰਚਮ ਪਾਤਸ਼ਾਹ ਨੂੰ ਅਤੇ ਗੁਰਸਿੱਖਾਂ ਨੂੰ ਆਪਣੇ ਘਰ ਦੇ ਵਿੱਚ ਪੰਗਤਾਂ ਲਵਾ ਦਿੱਤੀਆਂ। ਔਰ ਇਤਿਹਾਸਕਾਰ ਕਹਿੰਦੇ ਨੇ ਕਿ ਦਰਵਾਜ਼ਿਓਂ ਬਾਹਰ ਜਦੋਂ ਸੰਗਤਾਂ ਪ੍ਰਸ਼ਾਦਾ ਛਕਣ ਲੱਗੀਆਂ, ਇੱਕ ਗਰੀਬ ਸਿੱਖ ਆ ਗਿਆ। ਉਹਦੇ ਤਨ ਦੇ ਕੱਪੜੇ ਜਿਹੜੇ ਨੇ ਉਹ ਬਹੁਤ ਸਾਦੇ ਨੇ, ਪੁਰਾਣੇ ਨੇ ਕੱਪੜੇ। ਜਦੋਂ ਸਿੱਖ ਦੀ ਹਾਲਤ ਵੇਖੀ, ਨਿਰਾਲੀ ਜੀ ਬਹੁਤ ਹੀ ਸਾਦੀ, ਅਤੇ ਹੁਣ ਬੁੱਧੂ ਸੋਚਦਾ ਹੈ ਗੁਰੂ ਕੀ ਸੰਗਤ ਬੈਠੀ ਆ, ਇਹੋ ਜਿਹੇ ਸਾਦੇ ਸਿੱਖ ਨੂੰ ਅੰਦਰ ਕਿਉਂ ਜਾਣ ਲੱਗਾ। ਮਨ ਦੇ ਵਿੱਚ ਫਰਕ ਆ ਗਿਆ, ਉਹਨੂੰ ਪਤਾ ਨਹੀਂ ਸੀ ਕਿ ਸਿੱਖੀ ਕੀ ਹੈ, ਸਿੱਖੀ ਦੇ ਦਰਦ ਨੂੰ ਨਹੀਂ ਸੀ ਸਮਝ ਸਕਿਆ। ਭਾਵੇਂ ਪ੍ਰਸ਼ਾਦਾ ਛਕਾ ਰਿਹਾ ਸੀ ਪਰ ਮਨ 'ਚ ਹਉਮੈ ਆ ਗਈ, ਇਹੋ ਜਿਹੇ ਸਿੱਖ ਨੂੰ ਅੰਦਰ ਕਾਹਦੇ ਲਈ ਬੁਲਾਉਣਾ। ਉਹਨੂੰ ਬਾਹਰ ਹੀ ਰੋਕ ਦਿੱਤਾ ਕਿ ਭਲਿਆ ਤੂੰ ਅੰਦਰ ਨਹੀਂ ਆ ਸਕਦਾ, ਅੰਦਰ ਤੇ ਗੁਰੂ ਕੀ ਸੰਗਤ ਪ੍ਰਸ਼ਾਦਾ ਛਕ ਰਹੀ ਹੈ। ਪਰ ਉਹ ਸਿੱਖ ਜਿਹੜਾ ਭਾਵੇਂ ਉਹਦਾ ਲਿਬਾਸ ਸਾਦਾ ਹੈ ਪਰ ਅੰਦਰੋਂ ਰੰਗਿਆ ਹੋਇਆ ਹੈ ਪਰਮੇਸ਼ਰ ਦੇ ਸਿਮਰਨ ਵਿੱਚ, ਉਹ ਪੂਰਾ ਸਿੱਖ ਹੈ, ਸਿਦਕ ਵਾਲਾ, ਭਰੋਸੇ ਵਾਲਾ। ਹੁਣ ਸੰਗਤਾਂ ਜਦੋਂ ਪ੍ਰਸ਼ਾਦਾ ਛਕਿਆ, ਅਰਦਾਸਾ ਸੋਧਿਆ ਤੇ ਸੰਗਤਾਂ ਕਹਿ ਰਹੀਆਂ ਨੇ ਬੁੱਧੂ ਤੇਰਾ ਆਵਾ ਪੱਕਾ, ਬੁੱਧੂ ਤੇਰਾ ਆਵਾ ਪੱਕਾ। ਉਹ ਜਿਹੜਾ ਬਾਹਰ ਸਿੱਖ ਖਲੋਤਾ ਉਹ ਕਹਿ ਰਿਹਾ ਬੁੱਧੂ ਤੇਰਾ ਵਾ ਕੱਚਾ, ਬੁੱਧੂ ਤੇਰਾ ਵਾ ਕੱਚਾ। ਹੈਰਾਨ ਹੋ ਗਿਆ ਬੁੱਧੂ, ਆਖਿਆ ਮਹਾਰਾਜ ਇਹ ਕੌਣ ਹੈ? ਪਤਾ ਨਹੀਂ, ਭੋਲਾ ਭਾਲਾ ਜਿਹਾ ਆਦਮੀ ਬਾਹਰ ਖਲੋਤਾ ਹੈ, ਉਹ ਕੱਚਾ ਕਹੀ ਜਾਂਦਾ। ਮਹਾਰਾਜ ਕਿਤੇ ਸੱਚਮੁੱਚ ਕੱਚਾ ਹੀ ਨਾ ਰਹਿ ਜਾਵੇ। ਆਹ ਪੰਚਮ ਪਾਤਸ਼ਾਹ ਜਿਵੇਂ ਬੁੱਧੂ ਨੂੰ ਕਹਿ ਰਹੇ, ਬੁੱਧੂ ਬੇਨਤੀਆਂ ਕਰਦਾ ਮਹਾਰਾਜ ਵੇਖਿਓ ਕਿਤੇ ਸੱਚਮੁੱਚ ਹੀ ਨਾ ਕੱਚਾ ਰਹਿ ਜਾਵੇ। ਅਤੇ ਪੰਚਮ ਪਾਤਸ਼ਾਹ ਜਿਹੜਾ ਅੱਗੋਂ ਉੱਤਰ ਦਿੰਦੇ ਨੇ, ਉਹਨਾਂ ਆਖਿਆ ਸਿਰਕੀ ਸਿੱਖ ਦੇ ਬੋਲ ਨੇ ਜਿਹੜੇ ਇਹ ਅਰਜਨ ਦੇ ਤੀਰਾਂ ਵਰਗੇ ਨੇ, ਬੁੱਧੂ ਇਹ ਬੇਅਰਥ ਨਹੀਂ ਜਾਣਗੇ, ਤੇਰਾ ਆਵਾ ਹੁਣ ਕੱਚਾ ਹੀ ਰਹੇਗਾ ਪਰ ਪੱਕਿਆਂ ਦੇ ਭਾਅ ਵਿਕ ਜਾਵੇਗਾ। ਤੂੰ ਦਇਆ ਨਹੀਂ ਕੀਤੀ, ਤੂੰ ਇੱਕ ਸਿੱਖ ਦਾ ਸਾਦਾਪਣ ਵੇਖ ਕੇ ਆਪਣੇ ਮਨ 'ਚ ਹੰਕਾਰ ਕੀਤਾ, ਤੂੰ ਉਹਨੂੰ ਅੰਦਰ ਨਹੀਂ ਆਉਣ ਦਿੱਤਾ ਪ੍ਰਸ਼ਾਦਾ ਛਕਣ ਵਾਸਤੇ, ਹੁਣ ਤੇਰਾ ਆਵਾ ਕੱਚਾ ਹੀ ਰਹੇਗਾ ਪਰ ਤੇਰੀ ਸੇਵਾ ਜਿਹੜੀ ਹੈ ਵੀ ਬੇਅਰਥ ਨਹੀਂ ਜਾਵੇਗੀ, ਪੱਕਿਆਂ ਦੇ ਭਾਅ ਵਿਕ ਜਾਵੇਗਾ। ਪੰਚਮ ਪਾਤਸ਼ਾਹ ਕੀ ਕਹਿ ਰਹੇ ਨੇ, ਬੁੱਧੂ ਕੀ ਕਹਿ ਰਿਹਾ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਉਂ ਕੀਤਾ ਜਾ ਰਿਹਾ।
ਬੁੱਧੂ ਕਹਿ ਗਵਾਂ ਦਾ ਭਰਿਆ ਨੂੰ ਦਾ ਜਿਹੜੀ ਗੱਲ ਨੂੰ ਕਰਿਆ, ਮੇਰਾ ਉਹ ਮਤਲਬ ਨਾ ਸਰਿਆ, ਸਭੇ ਹੌਸਲੇ ਟਹੇ, ਸਾਰ ਮੇਰੀਆਂ ਗਰਜਾਂ ਅਰਜਾਂ ਦਾਸ ਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ।
ਉਹ ਪੂਰੇ ਸਤਿਗੁਰੂ ਨੇ ਫਰਮਾਇਆ, ਲੱਖੂ ਬੈਠਾ ਭੁੱਖਾ ਤੇ ਆਇਆ, ਤੈਨੀ ਉਸ ਨੂੰ ਅੰਨ ਛਕਾਇਆ, ਸਰਫੇ ਕੀਤੇ ਟੋਕਾ ਦੇ, ਸਿਦਕੀ ਸਿੱਖ ਦੇ ਬੋਲ ਬਾਨ ਨੇ ਅਰਜਨ ਦੇ, ਰੋਕਿਆ ਨੀ ਕਿਸੇ ਤੋਂ ਰੋਕਾ ਦੇ।
ਓ ਬੁੱਧੂ ਕਹਿ ਗਵਾਂ ਦਾ ਭਰਿਆ ਨੂੰ ਦਾ ਜਿਹੜੀ ਗੱਲ ਨੂੰ ਕਰਿਆ, ਮੇਰਾ ਉਹ ਮਤਲਬ ਨੀ ਸਰਿਆ, ਸਭੇ ਹੌਸਲੇ ਟਹੇ, ਸਾਰ ਮੇਰੀਆਂ ਗਰਜਾਂ ਅਰਜਾਂ ਦਾਸ ਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ।
ਉਹ ਪੂਰੇ ਸਤਿਗੁਰੂ ਨੇ ਫਰਮਾਇਆ, ਲੱਖੂ ਬੈਠਾ ਭੁੱਖਾ ਤੇ ਆਇਆ, ਤੈਨੀ ਉਸ ਨੂੰ ਅੰਨ ਛਕਾਇਆ, ਸਰਫੇ ਕੀਤੇ ਟੋਕਾ ਦੇ, ਸਿਦਕੀ ਸਿੱਖ ਦੇ ਬੋਲ ਬਾਨ ਨੇ ਅਰਜਨ ਦੇ, ਰੋਕਿਆ ਨੀ ਕਿਸੇ ਤੋਂ ਰੋਕਾ ਦੇ।
ਓ ਮੇਰੇ ਘਰ ਦਮੜੇ ਜੇ ਹੁੰਦੇ, ਮੇਰੇ ਘਰ ਦਮੜੇ ਜੇ ਹੁੰਦੇ, ਆਵਾ ਮੁੜ ਕੇ ਫੇਰ ਚੜਾਉਂਦੇ, ਖੋਤੇ ਮਰ ਗਏ ਬਾਲਣ ਟੋਂਦੇ, ਦੁੱਖ ਜਾਂਦੇ ਨਹੀਂ ਸਹੇ, ਸਾਰ ਮੇਰੀਆਂ ਗਰਜਾਂ ਅਰਜਾਂ ਦਾਸ ਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ।
ਓ ਜੋ ਮਰਜਾਦਾ ਸੰਤ ਚਲਾਵੇ, ਓ ਜ ਜੋ ਮਰਜ਼ਾ ਦਾ ਸੰਤ ਚਲਾਵੇ ਸਾਥੋਂ ਨਾ ਹਟਾਈ ਜਾਵੇ ਸਾਡੀ ਬਾਂਦੀ ਭਗਤ ਛਡਾਵੇ ਨਹੀਂ ਕਿਸੇ ਤੋਂ ਝੋਕਾ ਦੇ ਸਿਦਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ ਰੋਕਿਆ ਨਹੀਂ ਕਿਸੇ ਤੋਂ ਰੋਕਾ ਦੇ
ਇੱਕ ਤਾਂ ਪਿਆ ਇੱਟਾਂ ਚੋਂ ਕਾਟਾ ਦੂਜਾ ਤੁਸੀਂ ਮਕਾਤਾ ਆਟਾ ਪੀ ਕੇ ਭੰਗਦਾ ਬਾਟਾ ਬਾਟਾ ਤੁਸੀਂ ਪੈ ਜੋਗੇ ਪਹੇ ਸਾਰ ਮੇਰੀਆਂ ਅਰਜਾਂ ਗਰਜਾਂ ਦਾਸ ਦੀਆਂ ਗੁਰੂ ਜੀ ਆਵਾ ਕੱਚਾ ਨਾ ਰਹੇ
ਉਹ ਜਿਹੜਾ ਜਗਦਾ ਕਰਤਾ ਤਰਤਾ ਸੋਈ ਉਹ ਸੰਤ ਜਣਾ ਤੋਂ ਡਰਤਾ ਪੀ ਕੇ ਸਾਗਰ ਖਾਲੀ ਕਰਤਾ ਵਿੱਚ ਢਾਈ ਬੋਕਾ ਦੇ ਸਿਦਕੀ ਸਿੱਖ ਦੇ ਬੋਲ ਪਾਨ ਨੇ ਅਰਜਨ ਦੇ ਰੋਕਿਆ ਨੀ ਕਿਸੇ ਤੋਂ ਰੋਕਾ ਦੇ
ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਤੈਥੋਂ ਆਵਾ ਸੂਤ ਨੀ ਆਉਂਦਾ ਕਿਉਂ ਨੀ ਲੱਖੂ ਨੂੰ ਸਮਝਾਉਂਦਾ ਜਿਹੜਾ ਤੁਹਾਡੇ ਨਾ ਕਹੇ ਸਾਰ ਮੇਰੀਆਂ ਅਰਜਾਂ ਗਰਜਾਂ ਦਾਸ ਦੀਆਂ ਗੁਰੂ ਜੀ ਆਵਾ ਕੱਚਾ ਨਾ ਰਹੇ
ਉਹ ਸਗੜ ਦੇ 60,000 ਸ਼ਹਿਜਾਦੇ ਉਹ ਵੀ ਕਲਪ ਮੁਨੀ ਨੇ ਵਿਆਦੇ ਹੁੰਦੇ ਸਾਧ ਬਚਨ ਅਟਲਾਦੇ ਨਹੀਂ ਨਿਸ਼ਾਨੇ ਓਕਾ ਦੇ ਸਿਦਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ ਰੋਕਿਆ ਨਹੀਂ ਕਿਸੇ ਤੋਂ ਰੋਕਾ ਦੇ
ਉਹ ਸਾਰੀ ਸੰਗਤ ਸਣੇ ਤੁਮਾਰੇ ਆਵਾ ਪੱਕਾ ਪੱਕਾ ਪਕਾਰੇ ਕੱਲੇ ਸਿੱਖਣੇ ਬਚਨੇ ਅਟਾਰੇ ਤੁਸੀਂ ਝੂਠੇ ਹੋ ਬਹੇ ਸਾਰ ਮੇਰੀਆਂ ਗਰਜਾਂ ਅਰਜਾਂ ਦਾਸ ਦੀਆਂ ਗੁਰੂ ਜੀ ਆਵਾ ਕੱਚਾ ਨਾ ਰਹੇ
ਓ ਤੇਰਾ ਆਵਾ ਕੱਚਾ ਰਹਿ ਜਾਊ ਓ ਤੇਰਾ ਆਵਾ ਕੱਚਾ ਰਹਿ ਜਾਊ ਪਰ ਪਾ ਪੱਕਿਆਂ ਦੇ ਵਿੱਚ ਜਾਊ ਭਾਲੀ ਇੱਟ ਨਾ ਹੱਥ ਥਿਆਊ ਤੂੰ ਫਿਕਰੀ ਚੋਕਾ ਦੇ ਸਿਦਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ ਰੋਕਿਆ ਨਹੀਂ ਕਿਸੇ ਤੋਂ ਰੋਕਾ ਦੇ
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਦਇਆ ਕਰਨੀ ਸਿਖਾਈ ਵੀ ਕਿਸੇ ਗਰੀਬ ਸਿੱਖ ਵੱਲੇ ਵੇਖ ਕੇ ਮਨ 'ਚ ਹੰਕਾਰ ਨਹੀਂ ਕਰਨਾ ਬੁਰਾ ਖਿਆਲ ਨਹੀਂ ਲਿਆਉਣਾ ਦਇਆ ਕਰਨੀ ਧਰਮ ਉੱਥੇ ਰਹੇਗਾ ਜਿੱਥੇ ਦਇਆ ਹੋਵੇਗੀ ਇਸ ਕਰਕੇ ਧਰਮ ਨੂੰ ਜ਼ਿੰਦਾ ਰੱਖਣ ਵਾਸਤੇ ਦਇਆ ਜਿਹੜੀ ਹੈ ਉਹ ਅਤਿ ਜ਼ਰੂਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਸ਼ਹਿਰ ਪਹੁੰਚ ਗਏ ਔਰ ਬਾਦਸ਼ਾਹ ਦੇ ਸਾਹਮਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰ ਦਿੱਤਾ ਗਿਆ ਜਹਾਂਗੀਰ ਬਾਦਸ਼ਾਹ ਨੇ ਜਾਂਦਿਆਂ ਹੀ ਇੱਕ ਸਵਾਲ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਉੱਤੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਮੁਹੰਮਦ ਸਾਹਿਬ ਦੀ ਵਡਿਆਈ ਲਿਖ ਦਿਓ ਗੁਰੂ ਸਾਹਿਬ ਨੇ ਆਖਿਆ ਇਹਦੇ ਵਿੱਚ ਇੱਕ ਵੀ ਅੱਖਰ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲਿਖ ਸਕਦੇ ਇਹਦੇ ਵਿੱਚ ਜਿੰਨੀ ਵੀ ਗੁਰਬਾਣੀ ਲਿਖੀ ਹੈ ਉਹ ਲਿਖੀ ਹੈ ਜਿਹੜੀ ਅਕਾਲ ਪੁਰਖ ਨੇ ਸਾਨੂੰ ਹੁਕਮ ਕੀਤਾ ਹੈ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਲਿਖਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਅਸੀਂ ਉਹ ਗੁਰਬਾਣੀ ਲਿਖੀ ਹੈ ਜਿਹੜੀ ਉਸ ਪਰਮਾਤਮਾ ਨੇ ਸਾਨੂੰ ਆਰਡਰ ਕੀਤਾ ਉਹਨੇ ਆਖਿਆ ਤੁਹਾਨੂੰ ਵਡਿਆਈ ਲਿਖਣੀ ਪਵੇਗੀ ਨਹੀਂ ਤੇ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ ਬੋਲੇ ਅੱਗੋਂ ਸਤਿਗੁਰੂ ਸੁਣੀਏ ਐ ਸੁਲਤਾਨ ਅੱਖਰ ਇੱਕ ਗ੍ਰੰਥ ਚੋਂ ਔਖਾ ਕੱਢਣ ਪਾਣ ਤੂੰ ਕਰ ਲੈ ਮਨ ਆਈਆਂ ਜੋ ਤੈਨੂੰ ਪ੍ਰਵਾਨ ਸੀਤਲ ਡਰਨਾ ਮੌਤ ਤੋਂ ਜਿੰਨਾ ਗੁਰੂ ਗਿਆਨ ਜਦੋਂ ਗੁਰੂ ਸਾਹਿਬ ਨੇ ਇਹ ਜਵਾਬ ਦਿੱਤਾ ਜਹਾਂਗੀਰ ਸੀ ਗੁੱਸੇ ਵਿੱਚ ਲਾਲ ਹੋਇਆ ਰੰਜਿਸ਼ ਦਿਲ ਦੀ ਬੜੀ ਚਮਕਾਰਿਆ ਸੀ ਲਾ ਕੇ ਰੱਬ ਨਾਲ ਮੱਥਾ ਮਨੁੱਖ ਪਾਗਲ ਅਕਲ ਮੰਦੀ ਨੂੰ ਖੂਹੇ ਲਮਕਾ ਰਿਹਾ ਸੀ ਬੋਲ ਬੋਲਦਾ ਮੁੱਖੋਂ ਜੋ ਜ਼ਹਿਰ ਵਰਗੇ ਲਾਲੀ ਅੱਖੀਆਂ ਵਿੱਚੋਂ ਟਪਕਾ ਰਿਹਾ ਸੀ ਤਰਨ ਤਰਨ ਦੇ ਅਰਸ਼ੀਆਂ ਸਤਿਗੁਰਾਂ ਨੂੰ ਕਸ਼ਟ ਦੇਣ ਲਈ ਬੜਾ ਧਮਕਾ ਰਿਹਾ ਸੀ ਉਹ ਧਮਕੀਆਂ ਦੇਣ ਲੱਗ ਪਿਆ ਤੇ ਮੇਰੇ ਪਾਤਸ਼ਾਹ ਥੋੜ੍ਹੇ ਥੋੜ੍ਹੇ ਹੱਸ ਰਹੇ ਨੇ ਉਹ ਧਮਕੀਆਂ ਦੇ ਰਿਹਾ ਤੇ ਸਤਿਗੁਰ ਜੀ ਥੋੜ੍ਹਾ ਥੋੜ੍ਹਾ ਹੱਸ ਰਹੇ ਨੇ ਹੱਸ ਕੇ ਗੁਰਾਂ ਨੇ ਕਿਹਾ ਜਹਾਂਗੀਰ ਬਾਦਸ਼ਾਹ ਨੂੰ ਉਹ ਭਰਿਆ ਹੈ ਦਿਲ ਤੇਰਾ ਜਾਪ ਦਾ ਹੰਕਾਰ ਦਾ ਬਾਦਸ਼ਾਹੀ ਰੋਮ ਨਾਲ ਅਸਾਂ ਨੂੰ ਦਬਾਉਣਾ ਚਾਹੇ ਅਸੀਂ ਭਏ ਮੰਨਦੇ ਹਾਂ ਇੱਕੋ ਨਿਰੰਕਾਰ ਦਾ ਉਸ ਦੀ ਰਾਜਾ ਦੇ ਵਿੱਚ ਰਾਜੀ ਰਹਿਣਾ ਸਿੱਖਿਆ ਹੈ ਮੌਤ ਦਾ ਨਹੀਂ ਡਰ ਨਾ ਹੀ ਮੋਹ ਸੰਸਾਰ ਦਾ ਹੋਇਆ ਸੀ ਹੈਰਾਨ ਬੜਾ ਜਹਾਂਗੀਰ ਅਰਸ਼ੀ ਜੀ ਇੰਨੇ ਬੇਖੌਫ ਗੁਰੂ ਦਿਲ 'ਚ ਵਿਚਾਰਦਾ ਉਹਨੇ ਫਿਰ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਯਾਸਾ ਦਾ ਕਾਨੂੰਨ ਲਾ ਦਿਓ ਜਹਾਂਗੀਰ ਨੇ ਆਖਿਆ ਐਲਕਾਰ ਗੁਰੂ ਸਿੱਖਾਂ ਦਾ ਬੜਾ ਤੜਫਾਵਣਾ ਜੀ, ਕੀਤਾ ਦੇ ਨਾ ਦੀਨ ਕਬੂਲ ਇਸਨੇ ਦੇਗ ਉੱਬਲਦੀ ਵਿੱਚ ਬਿਠਾਵਣਾ ਜੀ, ਉੱਤੇ ਤਵੀ ਦੇ ਸਾੜ ਕੇ ਜਿਸਮ ਇਸਦਾ ਅਰੇਤਾ ਗਰਮ ਵਿੱਚ ਸਿਰ ਦੇ ਪਾਵਣਾ ਜੇ, ਤਰਨ ਤਾਰਨ ਦੇ ਅਰਸ਼ੀਆ ਕਹੇ ਹਾਕਮ ਅਰਜਨ ਦੇਵ ਦਾ ਸਿਦਕ ਅਜਮਾਵਣਾ ਜੀ। ਉਹਨੇ ਜਾਸਾ ਦਾ ਕਾਨੂੰਨ ਲਾ ਦਿੱਤਾ, ਕੋਲ ਖਲੋਤਾ ਹੋਇਆ ਚੰਦੂ ਦੀਵਾਨ, ਉਹ ਹੁਣ ਦਿਲ ਦੇ ਵਿੱਚ ਜਿਵੇਂ ਖੁਸ਼ੀ ਕਰਦਾ ਹੈ ਵੀ ਹੁਮ ਕੰਮ ਬਣ ਗਿਆ, ਹੁਣ ਮੈਂ ਗੁਰੂ ਸਾਹਿਬ ਨੂੰ ਦੁੱਖ ਦਿਆਂਗਾ। ਆਪਣੇ ਦਿਲ ਦੇ ਵਿੱਚ ਚੰਦੂ ਦੀਵਾਨ ਜਿਵੇਂ ਸਲਾਹਾਂ ਕਰ ਰਿਹਾ, ਦਲੀਲਾਂ ਕਰ ਰਿਹਾ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਉਂ ਕੀਤਾ ਜਾ ਰਿਹਾ।
ਮੈਂ ਹੁਣ ਲਾਲਾ ਤਵੀ ਕਰ ਕੇ ਗੁਰੂ ਪੰਜਾਵੇਂ ਨੂੰ ਉੱਪਰ ਬਿਠਾਉਂਗਾ, ਮੈਂ ਹੁਣ ਲਾਲਾ ਤਵੀ ਕਰ ਕੇ ਗੁਰੂ ਪੰਜਵੇਂ ਨੂੰ ਉੱਪਰ ਬਿਠਾਉਂਗਾ, ਮੈਂ ਹੁਣ ਲਾਲਾ ਤਵੀ ਕਰ ਕੇ
ਓ ਚੰਦੂ ਚੰਦਰਾ ਸੀ ਖੜਾ ਦੰਦੀਆਂ ਕਰੀ ਜਦਾ,
ਓ ਚੰਦੂ ਚੰਦਰਾ ਸੀ ਖੜਾ ਦੰਦੀਆਂ ਕਰੀਚਦਾ,
ਓ ਪਾਪ ਨਾਲ ਪਾਰਿਆ ਸੀ ਪਾਪੀ ਮਨ ਨੀਚਦਾ,
ਓ ਪਾਪ ਨਾਲ ਪਾਰਿਆ ਸੀ ਪਾਪੀ ਮਨ ਨੀਚਦਾ,
ਓ ਸੋਚਾਂ ਦਿਲ ਵਿੱਚ ਸੋਚੇ ਉਹਦਾ ਪਾਪੀ ਮਨ ਲੋਚੇ, ਸੋਚਾਂ ਦਿਲ ਵਿੱਚ ਸੋਚੇ ਉਹਦਾ ਪਾਪੀ ਮਨ ਲੋਚੇ, ਗੁਰੂ ਸਾਹਿਬ ਉੱਤੇ ਜੁਲਮ ਕਮਾਉਂਗਾ,
ਮੈਂ ਹੁਣ ਲਾਲਾ ਤਵੀ ਕਰਕੇ ਗੁਰੂ ਪੰਜਵੇਂ ਨੂੰ ਉੱਪਰ ਬਿਠਾਉਂਗਾ, ਮੈਂ ਹੁਣ ਲਾਲਾ ਤਵੀ ਕਰਕੇ
ਓ ਅੱਲੇ ਜੋ ਜ਼ਖਮ ਹਜੇ ਦਿਲ ਵਿੱਚ ਮੇਰੇ ਨੇ,
ਓ ਅੱਲੇ ਜੋ ਜ਼ਖਮ ਹਜੇ ਦਿਲ ਵਿੱਚ ਮੇਰੇ ਨੇ,
ਸਦਾ ਕੌਰ ਬੇਟੀ ਵਾਲੇ ਚਿੰਤਾ ਦੇ ਘੇਰੇ ਨੇ,
ਓ ਸਦਾ ਕੌਰ ਬੇਟੀ ਵਾਲੇ ਚਿੰਤਾ ਦੇ ਘੇਰੇ ਨੇ,
ਉਹਨੂੰ ਘਰੇ ਬੈਠੀ ਤੱਕਾ ਦਿਲਾ ਕਰੇ ਯਾਰ ਫੱਕਾ, ਉਹਨੂੰ ਘਰੇ ਬੈਠੀ ਤੱਕਾ ਦਿਲਾ ਕਰੇ ਯਾਰ ਫੱਕਾ, ਠੰਡੀ ਆਪਣੇ ਕਲੇਜੇ ਵਿੱਚ ਪਾਉਂਗਾ,
ਮੈਂ ਹੁਣ ਲਾਲਾ ਤਵੀ ਕਰਕੇ ਗੁਰੂ ਪੰਜਵੇਂ ਨੂੰ ਉੱਪਰ ਬਿਠਾਉਂਗਾ, ਮੈਂ ਹੁਣ ਲਾਲਾ ਤਵੀ ਕਰਕੇ
ਓ ਮਾਰ ਦੇਨ ਤਨ ਮੇਣੇ ਲੋਕ ਸੰਸਾਰ ਦੇ,
ਓ ਮਾਰ ਦੇਨ ਤਨ ਮੇਣੇ ਓ ਮਾਰ ਦੇਣ ਤਾਨੇ ਮੇਨੇ ਲੋਕ।